ਵਾਰ 11ਵੀਂ ਦੀ ਪੌੜੀ 9ਵੀਂ ਵਿੱਚ ਸਨਮਾਨਯੋਗ ਗੁਰਮਤ ਦੇ ਮਹਾਨ ਵਿਆਖਿਆਕਾਰ ਤਤ ਬੇਤਾ ਬ੍ਰਹਮ ਗਿਆਨੀ ਭਾਈ ਸਾਹਿਬ ਭਾਈ ਗੁਰਦਾਸ ਜੀ ਫੁਰਮਾਨ ਕਰ ਰਹੇ ਹਨ, ਗੁਰਸਿੱਖ ਦੀ ਗੁਰੂ ਦੇ ਨਾਲ ਪ੍ਰੀਤ ਕੈਸੀ ਹੈ, ਪਾਵਨ ਅੰਮ੍ਰਿਤ ਬੋਲ ਉਚਾਰ ਰਹੇ ਨੇ। ਕੱਛੂ ਆਂਡਾ ਧਿਆਨ ਧਰ ਕਰ ਪਰ ਪੱਕ ਨਦੀ ਵਿੱਚ ਆਣੈ, ਕੂੰਜ ਹਿਰਦੈ ਸਿਮਰਨ ਕਰੈ ਲੈ ਬੱਚਾ ਉੱਡਦੀ ਅਸਮਾਨੈ, ਬਤਕ ਬੱਚਾ ਤੁਰ ਤੁਰਾ ਜਲ ਥਲ ਵਰਤੈ ਸਹਿਜ ਵਿਡਾਣੈ, ਕੋਇਲ ਪਾਲੈ ਕਾਮਣੀ ਮਿਲਦਾ ਜਾਏ ਕੁਟੰਬ ਸਿੰਜਾਣੈ, ਹੰਸ ਵੰਸ ਵਸ ਮਾਨ ਸਰ ਮਾਨਕ ਮੋਤੀ ਚੋਗ ਚੁਗਾਣੈ, ਗਿਆਨ ਧਿਆਨ ਸਿਮਰਨ ਸਦਾ ਸਤਿਗੁਰ ਸਿੱਖ ਰੱਖੈ ਨਿਰਵਾਣੈ, ਭੂਤ ਭਵਿੱਖੋਂ ਵਰਤਮਾਨ ਤਰ ਭਵਨ ਸੋਜੀ ਮਾਨ ਨਿਮਾਣੈ, ਜਾਤੀ ਸੁੰਦਰ ਲੋਕ ਨਾ ਜਾਣੈ, ਜਾਤੀ ਸੁੰਦਰ ਲੋਕ ਨਾ ਜਾਣੈ। ਵੱਖ ਵੱਖ ਦਲੀਲਾਂ ਦੇ ਕੇ, ਵੱਖ ਵੱਖ ਪ੍ਰਾਣੀਆਂ ਦੀਆਂ ਜੀਵਾਂ ਦੀਆਂ ਉਦਾਹਰਨਾਂ ਦੇ ਕੇ ਗੁਰੂ ਤੇ ਸਿੱਖ ਦਾ ਨਾਤਾ, ਗੁਰੂ ਤੇ ਸਿੱਖ ਦੀ ਪ੍ਰੀਤ ਦੱਸਦੇ ਹਨ। ਕਹਿਣ ਲੱਗੇ, ਕੱਛੂ ਆਂਡਾ ਧਿਆਨ ਧਰ ਕਰ ਪਰਪੱਕ ਨਦੀ ਵਿੱਚ ਆਣੈ। ਕੱਛੂ ਕੰਮਾਂ, ਇਹ ਜਿਹੜੇ ਪਾਣੀ 'ਚ ਰਹਿਣ ਵਾਲੇ ਜੀਵ ਨੇ, ਇਹਨਾਂ ਦੇ ਜਿਹੜੇ ਬੱਚੇ ਨੇ ਆਂਡਿਆਂ ਵਿੱਚੋਂ ਪੈਦਾ ਹੁੰਦੇ ਨੇ। ਜਿਹੜੀ ਮਾਦਾ ਹੈ ਅਰਥਾਤ ਕੱਛੂ, ਅਤੇ ਜਿਹੜੀ ਕੱਛੂ ਦੀ ਮਾਦਾ ਹੈ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਗਤ ਧੰਨਾ ਜੀ ਨੇ ਪਾਵਨ ਬਚਨ ਉਚਾਰਨ ਕਰਦਿਆਂ ਉਹਨੂੰ ਕੁੰਮੀ ਆਖਿਆ ਹੈ। ਜਦੋਂ ਕੱਛੂ ਕੰਮੀ ਨੇ ਆਂਡੇ ਦੇਣੇ ਨੇ ਤਾਂ ਉਹ ਪਾਣੀ ਵਿੱਚੋਂ ਨਿਕਲ ਕੇ ਬਾਹਰ ਰੇਤ ਦੇ ਉੱਪਰ ਆ ਜਾਂਦੀ ਹੈ। ਰੇਤ 'ਤੇ ਛੋਟਾ ਜਿਹਾ ਟੋਆ ਪੁੱਟ ਕੇ ਆਂਡੇ ਦੇ ਦੇਣੇ ਨੇ ਉਸਨੇ। ਮਨ ਹਿਰਦੇ ਦੇ ਵਿੱਚ ਐਸਾ ਧਿਆਨ ਧਰਦੀ ਹੈ ਉਹ, ਫਿਰ ਪਾਣੀ ਵਿੱਚ ਆ ਜਾਂਦੀ ਆਂਡੇ ਦੇ ਕੇ, ਜਦੋਂ ਬੱਚੇ ਪੈਦਾ ਹੋਣੇ ਨੇ ਉਹਨਾਂ ਆਂਡਿਆਂ ਵਿੱਚੋਂ, ਕੱਛੂ ਕੰਮੀ ਨੂੰ ਪਤਾ ਹੈ, ਔਰ ਉਹੀਓ ਜਗ੍ਹਾ ਜਾ ਕੇ ਫਿਰ ਲੱਭ ਲੈਂਦੀ ਹੈ, ਫਿਰ ਉੱਥੋਂ ਜਾ ਕੇ ਉਹਨੇ ਉਹ ਰੇਤ ਪੁੱਟਣੀ ਹੈ, ਆਂਡੇ ਨਿਕਲਣੇ ਆ, ਬੱਚੇ ਪੈਦਾ ਹੋ ਜਾਣੇ। ਉਹਨਾਂ ਬੱਚਿਆਂ ਨੂੰ ਪੈਦਾ ਕਰਕੇ ਕੁਝ ਦੇਰ ਵਾਸਤੇ ਉੱਥੇ ਰੇਤ ਦੇ ਉੱਤੇ ਬੱਚੇ ਰਹਿੰਦੇ ਨੇ, ਪਰਮਾਤਮਾ ਪਰਮੇਸ਼ਵਰ ਉਹਨਾਂ ਬੱਚਿਆਂ ਦੀ ਉੱਥੇ ਪਾਲਣਾ ਕਰਦਾ। ਜਦੋਂ ਥੋੜ੍ਹੇ ਜਿਹੇ ਆਪਣੇ ਆਪ ਵਿੱਚ ਪੂਰੇ ਹਿੱਲਣ ਜੁੱਲਣ ਜੋਗੇ ਅਤੇ ਤੁਰਨ ਜੋਗੇ ਹੋ ਜਾਂਦੇ ਆ, ਕੱਛੂ ਕੰਮੀ ਫਿਰ ਪਾਣੀ ਵਿੱਚ ਹੀ ਲੈ ਆਉਂਦੀ ਉਹਨਾਂ ਨੂੰ। ਫੁਰਮਾਨ ਕੀ ਕਰ ਰਹੇ, ਸਿੱਖਿਆ ਕੀ ਦੇ ਰਹੇ ਨੇ? ਕਹਿੰਦੇ, ਕੱਛੂ ਆਂਡਾ ਧਿਆਨ ਧਰ ਕਰ ਪਰਪੱਕ ਨਦੀ ਵਿੱਚ ਆਣੈ। ਕੱਛੂ ਕੰਮਾਂ ਅਰਥਾਤ ਉਹਦੀ ਮਾਦਾ ਆਪਣੇ ਆਂਡੇ ਰੇਤ ਵਿੱਚ ਦੱਬ ਕੇ ਧਿਆਨ ਨਾਲ ਹੀ ਉਹਨਾਂ ਨੂੰ ਪਾਲਦੀ ਹੈ, ਔਰ ਜਦੋਂ ਬੱਚੇ ਵਿੱਚੋਂ ਪੈਦਾ ਹੋ ਜਾਂਦੇ ਜਾ ਕੇ ਉਹਨਾਂ ਨੂੰ ਨਦੀ ਵਿੱਚ ਲੈ ਆਉਂਦੀ ਹੈ। ਨਦੀ ਵਿੱਚ ਆਣੈ, ਕਹਿਣ ਲੱਗੇ ਨਦੀ 'ਚ ਲੈ ਆਉਂਦੀ ਹੈ। ਜਿਹੜਾ ਬਚਨ ਦਾਸ ਨੇ ਪਹਿਲਾਂ ਆਪ ਸੰਗਤਾਂ ਨਾਲ ਵਿਚਾਰ ਸਾਂਝਾ ਕੀਤਾ, ਭਗਤ ਧੰਨਾ ਜੀ ਨਿਰੰਕਾਰ ਪਰਮੇਸ਼ਰ ਦੀ ਪ੍ਰਤਪਾਲਣਾ ਦਾ ਸੁਭਾਅ ਦੱਸਦੇ ਨੇ ਕਿ ਜਿਹੜੀ ਕੱਛੂ ਕੰਮੀ ਹੈ ਉਹ ਆਪ ਬੱਚੇ ਪੈਦਾ ਕਰਕੇ ਪਾਣੀ ਵਿੱਚ ਚਲੀ ਜਾਂਦੀ ਹੈ, ਬੱਚੇ ਰੇਤ 'ਤੇ ਨੇ। ਨਾ ਕੱਛੂ ਕੰਮੀ ਦੇ ਪਾਸ ਦੁੱਧ ਹੈ ਕਿ ਉਹਨਾਂ ਬੱਚਿਆਂ ਨੂੰ ਚੁੰਘਾ ਦੇਵੇ, ਨਾ ਉਹਨਾਂ ਬੱਚਿਆਂ ਦੇ ਖੰਭ ਨੇ ਕਿਤੋਂ ਉੱਡ ਕੇ ਕੁਛ ਖਾ ਲੈਣ। ਉੱਥੇ ਰੇਤ 'ਤੇ ਪਿਆਂ ਦੀ ਪਾਲਣਾ ਨਿਰੰਕਾਰ ਪਰਮੇਸ਼ਰ ਕਰਦਾ ਹੈ, ਪਰ ਉਹਦੀ ਸੁਰਤ, ਉਹਦੀ ਬਿਰਤੀ ਕੱਛੂ ਕੰਮੀ ਦੀ ਬੱਚਿਆਂ ਵਿੱਚ। ਕੂੰਜ ਦੀ ਵੀ ਅੱਗੇ ਜਾ ਕੇ ਦਲੀਲ ਦੇਣਗੇ ਕਿ ਸੈਂਕੜੇ ਕੂਆਂ ਕੂੰਜ ਉੱਡ ਉੱਡ ਕੇ ਦੂਰ ਚਲੇ ਜਾਂਦੀ ਹੈ, ਬੱਚਿਆਂ ਦਾ ਧਿਆਨ ਧਰਿਆ ਦਿਲ ਦੇ ਵਿੱਚ, ਪਰਮਾਤਮਾ ਉੱਥੇ ਹੀ ਪਾਲਣ ਕਰ ਰਿਹਾ ਬੱਚਿਆਂ ਦਾ। ਭਗਤ ਧੰਨਾ ਜੀ ਰਾਗ ਆਸਾ ਵਿੱਚ ਫੁਰਮਾਨ ਕਰਦੇ ਨੇ, ਕੁੰਮੀ ਜਲ ਮਾਹੇ ਤਨ ਤਿਸ ਬਾਹਰ ਪੰਖ ਖੀਰ ਤਿੰਨ ਨਾਹੀ, ਪੂਰਨ ਪਰਮਾਨੰਦ ਮਨੋਹਰ ਸਮਝ ਦੇਖ ਮਨ ਮਾਹੀ। ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿ ਰਹੇ ਨੇ, ਕੱਛੂ ਆਂਡਾ ਧਿਆਨ ਧਰ ਕਰ ਪਰਪੱਕ ਨਦੀ ਵਿੱਚ ਆਣ। ਕੱਛੂ ਕੰਮਾਂ ਭਾਵ ਆਪਣੇ ਆਂਡੇ ਰੇਤ 'ਚ ਦੱਬ ਕੇ ਧਿਆਨ ਨਾਲ ਹੀ, ਸੁਰਤ ਬਿਰਤੀ ਨਾਲ ਹੀ ਉਹਨਾਂ ਵਿੱਚੋਂ ਜਦੋਂ ਫਿਰ ਬੱਚੇ ਕੱਢਦੇ ਨੇ ਨਦੀ ਦੇ ਵਿੱਚ ਲੈ ਆਉਂਦੇ ਨੇ, ਕਿੰਨੀ ਬਿਰਤੀ ਉਹਨਾਂ ਦੀ ਇਕਾਗਰ ਹੋਏਗੀ। ਪਹਿਲਾਂ ਆਂਡੇ ਦਿੱਤੇ, ਕੱਛੂ ਕੰਮੀ ਪਾਣੀ 'ਚ ਆ ਗਈ, ਉਹਨਾਂ ਆਂਡਿਆਂ ਵਿੱਚ ਧਿਆਨ ਰੱਖਦੀ ਔਰ ਉਸਨੂੰ ਪਤਾ ਹੈ ਕਿ ਉਹਨਾਂ ਵਿੱਚੋਂ ਕਦੋਂ ਬੱਚੇ ਪੈਦਾ ਹੋਣੇ। ਰੇਤ ਵਿੱਚ ਦੱਬੇ ਹੋਏ ਨੇ ਆਂਡੇ, ਫਿਰ ਰੇਤ ਦੇ ਵਿੱਚੋਂ ਜਾ ਕੇ ਉਹ ਜਗ੍ਹਾ ਲੱਭਣੀ, ਪੁੱਟਣੇ, ਫਿਰ ਬੱਚੇ ਕੱਢਣੇ। ਉਹਦੇ 'ਚ ਧਿਆਨ ਦੀ ਗੱਲ ਦੱਸਣਾ ਭਾਈ ਗੁਰਦਾਸ ਜੀ ਨੇ ਵੱਖ ਵੱਖ ਦਲੀਲਾਂ ਦੇ ਕੇ ਹੈ। ਜਿਹੜਾ ਸਤਿਗੁਰੂ ਹੈ ਨਾ, ਆਪਣੇ ਗੁਰਸਿੱਖ ਪਿਆਰਿਆਂ ਦੀ ਪਾਲਣਾ ਕਰਦਾ ਹੈ, ਪਰ ਉਹ ਗੁਰਸਿੱਖ ਪਿਆਰੇ, ਉਹ ਗੁਰੂ ਦੇ ਲਾਲ ਜਿਹੜੇ ਸਤਿਗੁਰੂ ਪਾਤਸ਼ਾਹ ਦੇ ਹੋ ਗਏ, ਮੰਨ ਲਿਆ ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀ ਉਪਰਤ ਪਾਲਕ, ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ। ਫਿਰ ਦੂਸਰੀ ਦਲੀਲ ਦਿੰਦੇ ਨੇ, ਕੂੰਜ ਹਿਰਦੈ ਸਿਮਰਨ ਕਰੈ ਲੈ ਬੱਚਾ ਉੱਡਦੀ ਅਸਮਾਨੈ। ਕੂੰਜ ਵੀ ਆਪਣੇ ਦਿਲ ਦੇ ਵਿੱਚ, ਆਪਣੇ ਹਿਰਦੇ ਦੇ ਵਿੱਚ ਬੱਚਿਆਂ ਦੀ ਯਾਦਗਾਰ ਸੰਭਾਲ ਕੇ ਰੱਖਦੀ ਹੈ, ਤੇ ਉਸ ਯਾਦ ਨੂੰ ਹੀ ਸਮਝ ਲਓ ਅਸਮਾਨ ਦੇ ਵਿੱਚ ਲੈ ਕੇ ਉੱਡਦੀ ਹੈ। ਬੱਚਿਆਂ ਦੀ ਯਾਦ, ਬੱਚਾ ਨਾਲ ਲੈ ਕੇ ਨਹੀਂ ਉੱਡਦੀ ਕਿ ਉਹਨੇ ਬੱਚਾ ਪੈਰਾਂ ਵਿੱਚ ਫਸਾਇਆ ਜਾਂ ਆਪਣੇ ਸਿਰ ਦੇ ਉੱਤੇ ਪਿੱਠ ਤੇ ਰੱਖਿਆ, ਨਹੀਂ, ਬੱਚੇ ਦੀ ਯਾਦ ਅਸਮਾਨ ਵਿੱਚ ਲੈ ਕੇ ਉੱਡਦੀ, ਸੈਂਕੜੇ ਕੋਹਾਂ ਕੂੰਜ ਦੂਰ ਚਲੇ ਜਾਂਦੇ। ਪਰਮੇਸ਼ਵਰ ਉੱਥੇ ਪਾਲਣਾ ਕਰ ਰਿਹਾ ਬੱਚਿਆਂ ਦੀ। ਦੋ ਬਚਨ ਦਾਸ ਨੇ ਸਾਂਝੇ ਕਰਨੇ, ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਰਹਿਰਾਸ ਸਾਹਿਬ ਦਾ ਜਿਹੜਾ ਆਪਾਂ ਪਾਠ ਕਰਦੇ ਹਾਂ ਉਸ ਵਿੱਚ ਵੀ ਰੋਜ਼ ਬਚਨ ਆਉਂਦੇ ਨੇ, ਊਡੇ ਊਡ ਆਵੈ ਸੈ ਕੋਸਾਂ ਤਿਸ ਪਾਸ਼ਾ ਬਚਰੇ ਸ਼ਰਿਆ ਤਿੰਨ ਕਮਣ ਖਲਾਵੈ ਕਮਣ ਚੁਗਾਵੈ ਮਨ ਮਹਿ ਸਿਮਰਨ ਕਰਿਆ। ਉੱਡ ਉੱਡ ਕੇ ਕੂੰਜ ਸੈਂਕੜੇ ਖੂਹਾਂ ਦੂਰ ਚਲੇ ਜਾਂਦੇ। ਊਡੇ ਊਡ ਆਵੈ ਸੈ ਕੋਸਾਂ, ਸੈ ਕੋਸਾਂ ਦਾ ਅਰਥ ਸੈਂਕੜੇ ਖੂਹਾਂ ਦੂਰ, ਉੱਡ ਉੱਡ ਕੇ ਤਿਸ ਪਾਸ਼ਾ ਬਚਰੇ ਸ਼ਰਿਆ ਮਗਰ ਉਹਦੇ ਬੱਚੇ ਛੱਡੇ ਹੋਏ। ਤਿੰਨ ਕਮਣ ਖਲਾਵੈ, ਕੌਣ ਉਹਨਾਂ ਨੂੰ ਖਾਣ ਨੂੰ ਦਿੰਦਾ ਹੈ, ਕਮਣ ਚੁਗਾਵੈ ਕੌਣ ਉਹਨਾਂ ਨੂੰ ਚੁਗਾ ਦਿੰਦਾ ਹੈ, ਮਨ ਮਹਿ ਸਿਮਰਨ ਕਰਿਆ, ਕੂੰਜ ਆਪਣੇ ਦਿਲ ਵਿੱਚ ਉਹਨਾਂ ਬੱਚਿਆਂ ਦਾ ਸਿਮਰਨ ਭਾਵ ਉਹਨਾਂ ਦੀ ਯਾਦ ਸਮੋਈ ਬੈਠੀ ਹੈ, ਆਕਾਸ਼ ਚੁੱਟਦੀ ਹੈ, ਸੈਂਕੜੇ ਕੋਆਂ ਦੂਰ ਚਲੇ ਜਾਂਦੀ ਹੈ। ਉਸ ਯਾਦ ਵਿੱਚ ਕਿੱਡੀ ਵੱਡੀ ਤਾਕਤ ਹੈ, ਉਸ ਚਿੰਤਨ ਵਿੱਚ ਕਿੱਡੀ ਵੱਡੀ ਤਾਕਤ ਹੈ। ਇਹ ਤੇ ਸਾਧ ਸੰਗਤ ਉੱਡਣ ਵਾਲੇ ਪੰਛੀਆਂ ਦੀ ਗੱਲ ਹੈ, ਇਹ ਤਾਂ ਕੱਛੂ ਕੰਮੇ ਦੀ ਗੱਲ ਹੈ ਜੋ ਭਾਈ ਗੁਰਦਾਸ ਜੀ ਨੇ ਦਲੀਲ ਦਿੱਤੀ। ਕਹਿਣ ਲੱਗੇ 84 ਲੱਖ ਜੂਨਾਂ ਦੇ ਮੁਖੀ ਇਨਸਾਨ, ਜੇ ਤੂੰ ਕਿਤੇ ਆਪਣੇ ਦਿਲ ਚ ਪਰਮਾਤਮਾ ਦੀ ਯਾਦ ਸਮੋ ਲਵੇ ਤੈਨੂੰ ਕਿੱਥੋਂ ਤੱਕ ਪਹੁੰਚਾ ਦੇਗਾ। ਰਾਗ ਗੌੜੀ ਵਿੱਚ ਚੌਥੇ ਪਾਤਸ਼ਾਹ ਧੰਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਨੇ ਵੀ ਬਚਨ ਕੂੰਜ ਦੀ ਦਲੀਲ ਦਿੱਤੀ ਹੈ। ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਜੈਸੀ ਗਗਨ ਫਰੰਤੀ ਉੱਡਤੀ ਖਪਰੇ ਬਾਗੇ ਵਾਲੀ ਉਹ ਰਾਖੈ ਚੀਤ ਪੀਸ਼ੈ ਵਿੱਚ ਬਚਰੇ ਨਿਤ ਹਿਰਦੈ ਸਾਰ ਸੰਭਾਲੀ। ਜਿਹੜੀ ਉਹ ਜੈਸੀ ਗਗਨ ਫਰੰਤੀ ਉੱਡਤੀ, ਗਗਨ ਦੇ ਵਿੱਚ ਆਕਾਸ਼ ਵਿੱਚ ਉੱਡ ਰਹੀ ਹੈ, ਕੌਣ? ਕੂੰਜ ਕੱਪੜੇ ਬਾਗੇ ਵਾਲੀ। ਧੰਨ ਗੁਰੂ ਰਾਮਦਾਸ ਪਾਸੇ ਕਹਿੰਦੇ ਬੱਗੇ ਕੱਪੜਿਆਂ ਵਾਲੀ ਪਾ, ਉਹਦਾ ਚਿੱਟਾ ਰੰਗ ਹੈ ਨਾ। ਕਹਿਣ ਲੱਗੇ ਉਹ ਰਾਖੈ ਚੀਤ ਪੀਸ਼ੈ ਵਿੱਚ ਬਛਰੇ, ਉਹ ਰਾਖੈ ਚੀਤ ਆਪਣਾ ਚਿੱਤ ਪਿੱਛੇ ਰੱਖਦੀ ਹੈ, ਕਿੱਥੇ? ਵਿੱਚ ਬਚਰੇ, ਜਿਹੜੇ ਉਹਦੇ ਬੱਚੇ ਨੇ। ਨਿਤ ਹਿਰਦੈ ਸਾਰ ਸੰਭਾਲੀ, ਆਪਣੇ ਦਿਲ ਵਿੱਚ ਸੰਭਾਲ ਕੇ ਰੱਖੀ ਉਹਨਾਂ ਬੱਚਿਆਂ ਦੀ ਯਾਦ। ਤਤ ਕੀ ਹੈ ਜੀ? ਗੁਰੂ ਰਾਮਦਾਸ ਪਾਤਸ਼ਾਹ ਜੀ ਦੱਸਦੇ, ਤਿਉਂ ਸਤਿਗੁਰ ਸਿੱਖ ਪ੍ਰੀਤ ਹਰ ਹਰ ਕੀ ਗੁਰ ਸਿੱਖ ਰੱਖੈ ਜੀ ਨਾਲੀ। ਇਸੇ ਤਰ੍ਹਾਂ ਜਿਹੜੇ ਸਿੱਖ ਸਤਿਗੁਰੂ ਦੇ ਚਰਨਾਂ ਨਾਲ ਪ੍ਰੀਤ ਕਰਦੇ ਨੇ, ਹਰੀ ਪ੍ਰਭੂ ਦੇ ਚਰਨਾਂ ਨਾਲ ਪ੍ਰੀਤ ਪਾਉਂਦੇ, ਮਾਲਕ ਵੀ ਉਹਨਾਂ ਦੀ ਬਾਂਹ ਫੜਦਾ ਹੈ। ਇਸ ਲਈ ਕੱਛੂ ਕੰਮੇ ਦੀ ਦਲੀਲ, ਕਿਵੇਂ ਬੱਚਿਆਂ ਦਾ ਪਾਲਣ ਪੋਸ਼ਣ, ਕੂੰਜ ਦੀ ਦਲੀਲ, ਕਿਵੇਂ ਦਿਲ ਵਿੱਚ ਆਪਣੇ ਬੱਚਿਆਂ ਦੀ ਯਾਦ। ਫਿਰ ਕਹਿੰਦੇ ਨੇ, ਬੱਤਕ ਬੱਚਾ ਤੁਰ ਤੁਰਾ ਜਲ ਥਲ ਵਰਤੈ ਸਹਿਜ ਵਿਡਾਣੈ। ਕਹਿਣ ਲੱਗੇ ਜਿਹੜਾ ਬੱਤਕ ਦਾ ਬੱਚਾ ਹੈ ਉਹ ਜਲ ਦੇ ਵਿੱਚ ਤੁਰ ਕੇ, ਜਲ ਦੇ ਵਿੱਚ ਤਰ ਕੇ, ਸੁਤੇ ਸਿੱਜ ਸੁਭਾਵਕ ਹੀ ਕਰੀਡਾ ਕਰ ਰਿਹਾ ਹੈ ਆਪਣੀ ਮਾਂ ਦੇ ਨਾਲ ਨਾਲ। ਜਦੋਂ ਬੱਤਕ ਬੱਚੇ ਪੈਦਾ ਕਰਦੀ ਹੈ ਸਾਧ ਸੰਗਤ, ਫਿਰ ਆਪ ਉਹਨਾਂ ਨੂੰ ਲੈ ਕੇ ਪਾਣੀ 'ਚ ਜਾਣਾ, ਉਹਨੇ ਤਰਨਾ ਸਿਖਾਉਂਦੀ ਹੈ ਕਿਵੇਂ ਮੇਰੇ ਬੱਚਿਆਂ ਨੇ ਤਰਨਾ। ਜਲ ਥਲ ਵਰਤੈ ਸਹਿਜ ਵਿਡਾਣਾ, ਸਹਿਜ ਸੁਤੇ ਸਿੱਧੀ ਆਪਣੇ ਬੱਚਿਆਂ ਨੂੰ ਲੈ ਕੇ ਘੁੰਮ ਰਹੀ ਹੈ ਪਾਣੀ ਦੇ ਵਿੱਚ, ਧਿਆਨ ਵੀ ਰੱਖਦੀ ਹੈ ਉਹਨਾਂ ਦਾ, ਕਿਵੇਂ ਉਹ ਬੱਚੇ ਜਿਹੜੇ ਨੇ ਸਾਧ ਸੰਗਤ ਉਹ ਪਾਣੀ ਵਿੱਚ ਵਿਚਰ ਰਹੇ ਨੇ, ਖੇਡਾਂ ਕਰਦੇ ਨੇ। ਕੋਇਲ ਪਾਲੈ ਕਾਵਣੀ ਮਿਲਦਾ ਜਾਏ ਕੁਟੰਬ ਸਿੰਘਣੈ। ਕੋਇਲ ਦੇ ਬੱਚੇ ਪਤਾ ਕੌਣ ਪਾਲਦਾ? ਕੌਣੀ, ਕੌਣੀ ਦਾ ਅਰਥ ਕਾਂ ਤੋਂ ਜਿਹੜੀ ਉਸਦੀ ਮਾਦਾ ਹੈ, ਕਾਂ ਦੀ ਜਿਹੜੀ ਫੀਮੇਲ ਹੈ। ਕੋਇਲ ਪਾਲੈ ਕਾਵਣੀ ਮਿਲਦਾ ਜਾਏ ਕੁਟੰਬ ਸਿੰਘਣੈ, ਸਮਾਂ ਪਾ ਕੇ ਜਿਹੜਾ ਕੋਇਲ ਦਾ ਬੱਚਾ ਹੈ ਉਹ ਫਿਰ ਜਾ ਮਿਲਦਾ ਹੈ ਆਪਣੇ ਵੰਸ਼ ਦੇ ਵਿੱਚ। ਧਿਆਨ ਦੇਣਾ, ਕੋਇਲ ਜਿਹੜੀ ਹੈ ਨਾ ਉਹ ਆਪਣੇ ਬੱਚੇ ਆਪ ਨਹੀਂ ਪਾਲਦੀ। ਤੁਸੀਂ ਕਦੇ ਵੀ ਦੇਖੋ, ਦਾਸ ਨੇ ਤੱਕਿਆ, ਮੈਂ ਪਿੰਡਾਂ ਵਿੱਚ ਜੰਮਿਆ ਪਲਿਆ, ਕੋਇਲ ਦਾ ਆਲਣਾ ਤੇ ਕਾਂ ਦਾ ਆਲਣਾ ਤਕਰੀਬਨ ਨੇੜੇ ਨੇੜੇ ਹੋਣਗੇ। ਜੇ ਇੱਕ ਦਰਖਤ ਦੇ ਉੱਤੇ ਦੋਵਾਂ ਦੇ ਆਲਣੇ ਨਾ ਵੀ ਹੋਣ ਤਾਂ ਨੇੜੇ ਜਿਹੜਾ ਦਰਖਤ ਹੋਏਗਾ ਉਸ ਦੇ ਉੱਤੇ ਕੋਇਲ ਦਾ ਆਲਣਾ ਹੋਏਗਾ। ਇੱਕ ਰੁੱਖ ਦੇ ਉੱਤੇ ਕਾਂ ਦਾ ਆਲਣਾ, ਦੂਸਰੇ ਦੇ ਉੱਤੇ ਕੋਇਲ ਦਾ। ਜਿਹੜੀ ਕੋਇਲ ਹੈ ਜਦੋਂ ਉਸਨੇ ਆਂਡੇ ਦੇਣੇ ਨੇ ਤਾਂ ਕੀ ਕਰਦੀ ਹੈ, ਕਾਂ ਦੇ ਆਲਣੇ ਵਿੱਚ ਆਂਡੇ ਦੇ ਆਉਂਦੀ। ਤੇ ਜਿਹੜਾ ਕਾਂ ਹੈ, ਕੌਣੀ ਹੈ, ਉਹਨਾਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਹੈ ਵੀ ਇਹ ਸਾਡੇ ਆਂਡੇ ਨਹੀਂ। ਉਹਨਾਂ ਨੂੰ ਪਾਲਦੇ ਆ, ਆਂਡਿਆਂ ਦੇ ਉੱਪਰ ਬੈਠਦੇ ਨੇ। ਹੁਣ ਜਿਹੜੀ ਕਾਮਣੀ ਹੈ ਉਹ ਉਹਨਾਂ ਆਂਡਿਆਂ ਦੇ ਵਿੱਚੋਂ ਬੱਚੇ ਪੈਦਾ ਕਰਦੀ ਹੈ। ਹੁਣ ਕਾਲਾ ਰੰਗ ਹੈ ਕਾਂ ਦਾ ਵੀ, ਕਾਲਾ ਰੰਗ ਕੋਇਲ ਦਾ ਵੀ। ਹੋਇਆ ਕੀ, ਥੋੜਾ ਜਿਹਾ ਬੱਚਾ ਜਦੋਂ ਵੱਡਾ ਹੋਇਆ ਨਾ, ਕੋਇਲ ਦਾ ਬੱਚਾ ਹੈ ਉਹ ਕਾਂ ਦੇ ਆਲਣੇ ਚ ਬੈਠਾ ਹੈ, ਤੇ ਕੋਇਲ ਕੀ ਕਰਦੀ ਹੈ, ਧਿਆਨ ਨਾਲ ਸੁਣਿਓ ਬੇਨਤੀ ਸਾਧ ਸੰਗਤ, ਕੋਇਲ ਕੀ ਕਰਦੀ ਹੈ, ਰੁੱਖ ਦੇ ਉੱਤੇ ਬੈਠੀ ਦੂਸਰੇ ਨਾਲ ਦੇ ਦਰਖਤ ਦੇ ਉੱਪਰ ਬੈਠੀ ਕੋਇਲ ਬੋਲਦੀ ਹੈ, ਉੱਚੀ ਉੱਚੀ ਆਪਣੀ ਆਵਾਜ਼ ਕੱਢਦੀ ਹੈ। ਉਹ ਆਵਾਜ਼ ਉਹਦੇ ਬੱਚੇ ਤੱਕ ਜਾਂਦੀ ਹੈ, ਕਾਂ ਦੇ ਆਲਣੇ ਤੱਕ, ਤੇ ਜਿਹੜਾ ਬੱਚਾ ਹੈ ਨਾ ਆਪਣੀ ਮਾਂ ਦੀ ਆਵਾਜ਼ ਪਛਾਣ ਲੈਂਦਾ। ਥੋੜਾ ਜਿਹਾ ਵੱਡਾ ਹੋ ਗਿਆ ਉੱਡਣ ਜੋਗਾ। ਕੈਸੀ ਅਸਚਰਜ ਕੁਦਰਤ ਪਰਮੇਸ਼ਰ ਨੇ ਰਚੀ ਹੈ, ਉਹ ਬੱਚਾ ਮਾਂ ਦੀ ਆਵਾਜ਼ ਪਛਾਣ ਕੇ ਖੰਭ ਮਾਰਦਾ ਤੇ ਉੱਡ ਕੇ ਮਾਂ ਕੋਲ ਚਲਿਆ ਜਾਂਦਾ। ਭਾਈ ਗੁਰਦਾਸ ਜੀ ਕੀ ਕਹਿ ਰਹੇ ਨੇ, ਬਚਨ ਸੁਣਨੇ ਹੁਣ, ਇਹ ਕੋਈ ਬਣਾਈਆਂ ਹੋਈਆਂ ਬਾਤਾਂ ਨਹੀਂ, ਭਾਈ ਗੁਰਦਾਸ ਜੀ ਨੇ ਆਪਣੇ ਇਹਨਾਂ ਅੰਮ੍ਰਿਤ ਬੋਲਾਂ ਵਿੱਚ ਉਚਾਰਨ ਕੀਤੇ ਨੇ ਉਹ ਬੋਲ ਆਪਣੀਆਂ ਵਾਰਾਂ ਚ। ਕਹਿੰਦੇ ਕੋਇਲ ਪਾਲੈ ਕਾਮਣੀ, ਕੋਇਲ ਦੇ ਬੱਚੇ ਕਾਮਣੀ ਪਾਲਦੀ ਹੈ। ਜਦ ਵੱਡੇ ਹੁੰਦੇ ਹਨ ਤਾਂ ਮਾਂ ਦੀ ਬੋਲੀ ਸਿਝਾਣ ਕੇ ਪਛਾਣ ਕੇ ਆਪਣੇ ਕੁਟੰਬ ਵਿੱਚ ਜਾ ਮਿਲਦੇ ਨੇ। ਮਿਲਦਾ ਜਾਏ ਕੁਟੰਬ ਸਿਝਾਣੇ, ਆਪਣਾ ਕੁਟੰਬ ਆਪਣੀ ਮਾਂ ਦੀ ਬੋਲੀ ਭੁੱਲਦਾ ਨਹੀਂ ਹੈ। ਪਾਲਿਆ ਭਾਵੇਂ ਕਾਂ ਨੇ, ਕਾਂ ਦੇ ਆਲਣੇ ਵਿੱਚ ਪੈਦਾ ਹੋਇਆ ਆਂਡਿਆਂ ਚੋਂ, ਪਰੰਤੂ ਮਾਂ ਦਾ ਆਂਡਾ ਹੈ ਕੋਇਲ ਦਾ, ਬੱਚਾ ਤੇ ਕੋਇਲ ਦਾ ਹੀ। ਮਾਫ ਕਰਿਓ, ਅੱਜ ਅਸੀਂ ਆਪਣੀ ਬੋਲੀ ਵੀ ਭੁੱਲਣ ਲੱਗ ਪਏ। ਜਿਹੜੀ ਸਾਡੀ ਬੋਲੀ ਸੀ ਨਾ ਪੰਜਾਬੀ, ਇਹਨੂੰ ਅਸੀਂ ਮਾਂ ਬੋਲੀ ਆਖਦੇ, ਮਾਂ ਬੋਲੀ। ਸ਼ੁਰੂ ਸ਼ੁਰੂ ਵਿੱਚ ਸਾਡੀ ਮਾਂ ਕਹਿੰਦੀ ਸੀ, ਬੇਟਾ ਕਹਿ ਪਾਪਾ, ਕਹਿ ਚਾਚਾ, ਕਹਿ ਬਾਬਾ, ਬੋਲ ਵਾਹਿਗੁਰੂ, ਕਹਿ ਸਤਨਾਮ, ਕਹਿ ਧੰਨ ਗੁਰੂ ਨਾਨਕ ਦੇਵ ਜੀ। ਇਹ ਸਾਨੂੰ ਮਾਂ ਨੇ ਸਿਖਾਇਆ। ਅੱਜ ਕਦੇ ਕਦੇ ਅਸੀਂ ਇੰਗਲਿਸ਼ ਦੇ ਵਿੱਚ ਗੱਲਾਂ, ਹਿੰਦੀ ਦੇ ਵਿੱਚ, ਇਹ ਨਹੀਂ ਦੱਸਦਾ ਮਤਲਬ ਕਿ ਸਾਨੂੰ ਹਿੰਦੀ ਨਹੀਂ ਆਉਣੀ ਚਾਹੀਦੀ ਜਾਂ ਇੰਗਲਿਸ਼ ਨਹੀਂ ਆਉਣੀ ਚਾਹੀਦੀ। ਸਾਰੀਆਂ ਭਾਸ਼ਾ ਵੱਧ ਤੋਂ ਵੱਧ ਤੈਨੂੰ ਆਉਣ, ਦੁਨੀਆਂ ਵਿੱਚ ਵੱਧ ਤੋਂ ਵੱਧ ਇਨਸਾਨ ਤਰੱਕੀ ਕਰੇ, ਸਿੱਖ ਤਰੱਕੀ ਕਰੇ। ਤੂੰ ਹਿੰਦੀ ਬੋਲ, ਇੰਗਲਿਸ਼ ਬੋਲ, ਫਾਰਸੀ, ਅਰਬੀ, ਸਪੈਨਿਸ਼, ਫ੍ਰੈਂਚ, ਜੋ ਮਰਜ਼ੀ ਬੋਲ, ਪਰ ਮਾਂ ਬੋਲੀ ਨਾ ਵਿਸਾਰ, ਮਾਂ ਬੋਲੀ ਨਾ ਭੁੱਲ। ਘਰਾਂ ਦੇ ਵਿੱਚ ਪੰਜਾਬੀ ਲਿਖੀਏ, ਪੰਜਾਬੀ ਬੋਲੀਏ, ਤਾਂ ਕਿ ਬੱਚੇ ਜਿਹੜੇ ਨੇ ਉਹ ਪੂਰਨ ਤੌਰ ਦੇ ਉੱਤੇ ਸ਼ੁੱਧ ਪੰਜਾਬੀ ਜਾਣਦੇ ਹੋਣ ਤੇ ਬਾਣੀ ਵੀ ਸ਼ੁੱਧ ਪੜ੍ਹ ਸਕਣ। ਫਿਰ ਇਹ ਸਾਡੀ ਮਾਂ ਬੋਲੀ ਹੈ, ਇਸ ਲਈ ਉਹ ਜਿਹੜੇ ਪੰਛੀ ਨੇ ਉਹ ਵੀ ਸਾਨੂੰ ਸਿੱਖਿਆ ਦੇ ਰਹੇ ਨੇ। ਕੋਇਲ ਦਾ ਬੱਚਾ ਆਪਣੀ ਮਾਂ ਦੀ ਬੋਲੀ ਪਛਾਣਦਾ ਹੈ, ਉੱਡ ਕੇ ਕੁਟੰਬ ਵਿੱਚ ਜਾ ਰਲਦਾ ਹੈ। ਤਾਂ ਭਾਈ ਸਾਹਿਬ, ਭਾਈ ਗੁਰਦਾਸ ਜੀ ਐਸੀਆਂ ਸਿੱਖਿਆ ਦੇ ਦੇ ਕੇ ਗੁਰੂ ਸਿੱਖ ਦਾ ਪਿਆਰ ਦੱਸਣਗੇ, ਕਿਵੇਂ ਸਿੱਖ ਸਤਿਗੁਰ ਦੀ ਆਵਾਜ਼, ਸ਼ਬਦ ਦੀ ਆਵਾਜ਼ ਸੁਣ ਕੇ ਕਿਵੇਂ ਸਿੱਖ ਦੌੜਿਆ ਜਾਂਦਾ। ਪਤਾ ਹੈ ਅੰਮ੍ਰਿਤ ਵੇਲੇ ਗੁਰੂ ਦੇ ਚਰਨਾਂ ਵਿੱਚ ਸ਼ਬਦ ਦੀਆਂ ਗੂੰਜਾਂ ਪੈਣੀਆਂ, ਮੇਰੀ ਗੁਰੂ ਮਾਂ, ਮੇਰਾ ਗੁਰੂ ਪਿਤਾ, ਮੇਰਾ ਗੁਰੂ ਸਖਾ, ਮੇਰਾ ਗੁਰੂ ਮਿੱਤਰ, ਮੇਰਾ ਗੁਰੂ ਨਿਰੰਕਾਰ ਸਰੂਪ ਮੈਨੂੰ ਵਾਜਾਂ ਮਾਰਦਾ ਹੈ, ਦੌੜਿਆ ਜਾਂਦਾ ਗੁਰੂ ਦਾ ਸਿੱਖ। ਐਸੀ ਪ੍ਰੀਤ ਕਰੋ ਮਨ ਮੇਰੇ, ਆਠ ਪਹਿਰ ਪ੍ਰਭ ਜਾਨੋ ਨੇਰੇ। ਹੋਰ ਪ੍ਰਮਾਣ ਦੇ ਰਹੇ ਨੇ ਭਾਈ ਗੁਰਦਾਸ ਜੀ, ਹੰਸ ਵੰਸ ਵਸ ਮਾਨ ਸਰ, ਮਾਣਕ ਮੋਤੀ ਚੋਗ ਚੁਗਾਣੇ। ਹੰਸਾਂ ਦੇ ਬੱਚੇ ਮਾਨ ਸਰੋਵਰ ਦੇ ਕੰਢੇ ਤੇ ਰਹਿ ਕੇ ਮਾਣਕ ਮੋਤੀਆਂ ਦੀ ਚੋਗ ਚੁਗਦੇ ਹਨ। ਕੋਈ ਛੱਪੜਾਂ ਆਦਿਕਾਂ ਤਲਾਬਾਂ ਤੇ ਬਹਿ ਕੇ ਡੱਡੀਆਂ ਮੱਛੀਆਂ ਨਹੀਂ ਖਾਂਦੇ, ਮਾਣਕ ਮੋਤੀ ਚੁਗਦੇ ਹਨ ਉਹ। ਗਿਆਨ ਧਿਆਨ ਸਿਮਰਨ ਸਦਾ, ਸਤਿਗੁਰ ਸਿੱਖ ਰੱਖੈ ਨਿਰਬਾਣੇ। ਗਿਆਨ ਧਿਆਨ ਦਾ ਸਦਾ ਸਿਮਰਨ ਦੇ ਕੇ ਸਤਿਗੁਰੂ ਆਪਣੇ ਸਿੱਖਾਂ ਨੂੰ ਸਦਾ ਵਾਸਤੇ ਆਪਣੇ ਚਰਨਾਂ ਨਾਲ ਜੋੜ ਕੇ ਰੱਖਦੇ ਨੇ। ਭਾਵ ਵਿਸ਼ਿਆਂ ਵਿਕਾਰਾਂ ਦੇ ਵਿੱਚ ਸਿੱਖ ਨੂੰ ਨਹੀਂ ਫਸਣ ਦਿੰਦੇ। ਆਪਣਾ ਗਿਆਨ ਦਿੱਤਾ, ਪ੍ਰਭੂ ਨਾਲ ਧਿਆਨ ਸਤਿਗੁਰੂ ਪਾਤਸ਼ਾਹ ਜੀ ਨੇ ਜੋੜਿਆ ਆਪਣੇ ਸਿੱਖਾਂ ਦਾ, ਸਿਮਰਨ ਦੀ ਦਾਤ ਦਿੱਤੀ। ਔਰ ਸਾਧ ਸੰਗਤ, ਆਪਣੇ ਚਰਨਾਂ ਵਿੱਚ ਜੋੜ ਕੇ ਰੱਖਦੇ ਨੇ। ਸਤਿਗੁਰ ਆਪਣੇ ਸਿੱਖ ਨੂੰ ਭਟਕਣ ਨਹੀਂ ਦਿੰਦੇ। ਭੂਤ ਭਵਿੱਖੋ ਵਰਤਮਾਨ ਤਿਰ ਭਵਨ ਸੋਜੀ ਮਾਨ ਨਿਮਾਣੇ, ਤਿੰਨਾਂ ਕਾਲਾਂ ਦੀ ਤੇ ਤਿੰਨਾਂ ਭਵਨਾਂ ਦੀ ਸੋਝੀ ਰੱਖ ਕੇ ਵੀ ਜਿਹੜੇ ਗੁਰਮੁਖ ਜਾਣੇ ਉਹ ਮਾਣ ਹੁੰਦਿਆਂ ਹੋਇਆਂ ਨਿਰਮਾਣ ਹੀ ਹੋ ਕੇ ਰਹਿੰਦੇ ਨੇ, ਨਿਮਾਣੇ ਹੀ ਬਣ ਕੇ ਰਹਿੰਦੇ। ਭੂਤ ਭਵਿੱਖ ਦੀ ਵੀ ਹੁਣ ਬਚਨ ਸੁਣਨੇ, ਭਾਈ ਗੁਰਦਾਸ ਜੀ ਕਹਿੰਦੇ ਭੂਤ ਭਵਿੱਖੋਂ ਵਰਤਮਾਨ, ਇਹ ਸਾਰੀ ਸੋਝੀ ਹੈ ਗੁਰਮੁਖਾਂ ਨੂੰ। ਬੀਤੇ ਸਮੇਂ ਵਿੱਚ ਕੀ ਹੋਇਆ ਸੀ, ਆਉਣ ਵਾਲੇ ਸਮੇਂ ਵਿੱਚ ਕੀ ਹੋਏਗਾ, ਇਸ ਵਕਤ ਕਿੱਥੇ ਕੀ ਹੋ ਰਿਹਾ ਹੈ। ਤਿਰ ਭਵਨ ਸੋਝੀ, ਤਿੰਨਾਂ ਭਵਨਾਂ ਦੀ ਵੀ ਸੋਝੀ ਹੈ ਉਹਨਾਂ ਨੂੰ, ਅੰਤਰਜਾਮਤਾ ਆ ਜਾਂਦੀ ਉਹਨਾਂ ਕੋਲ, ਮਾਤ ਲੋਕ, ਪਤਾਲ ਲੋਕ, ਆਕਾਸ਼ ਲੋਕ ਦੀ ਸੋਝੀ। ਪਰ ਸਭ ਕੁਛ ਪਤਾ ਹੁੰਦਿਆਂ ਮਾਣ ਨਿਮਾਣ, ਮਾਣ ਤੋਂ ਨਿਰਮਾਣ, ਭਾਵ ਨਿਮਾਣੇ ਹੀ ਰਹਿੰਦੇ ਹਨ ਨਿਮਰਤਾ ਚ, ਕੋਈ ਮਾਣ ਹੰਕਾਰ ਨਹੀਂ ਹੈ ਉਹਨਾਂ ਦੇ ਪਾਸ। ਜਾਤੀ ਸੁੰਦਰ ਲੋਕ ਨਾ ਜਾਣੇ, ਗੁਰਮੁਖਾਂ ਦੀ ਜਾਤ, ਗੁਰਸਿੱਖਾਂ ਦੀ ਜਾਤ ਬਹੁਤ ਸੁੰਦਰ ਹੈ ਪਰ ਲੋਕ ਨਹੀਂ ਜਾਣਦੇ। ਇਹ ਨਹੀਂ ਸਾਰੇ ਦੇ ਸਾਰੇ ਲੋਕ ਗੁਰਮੁਖ ਜਨਾਂ ਨੂੰ ਜਾਣਦੇ ਹੋਣ, ਸਾਰੇ ਦੇ ਸਾਰੇ ਲੋਕ ਗੁਰਮੁਖ ਜਨਾਂ ਦਾ ਭੇਦ ਪਾ ਸਕਦੇ ਹੋਣ, ਨਹੀਂ। ਜਿਹੜੇ ਗੁਰਮੁਖ ਜਨ ਹਨ ਉਹਨਾਂ ਦੀ ਸੁੰਦਰਤਾ ਜਾਤੀ ਕੁਦਰਤੀ ਹੈ, ਉਹਨਾਂ ਦਾ ਜੀਵਨ ਸੁੰਦਰ ਹੈ, ਪਿਆਰਾ ਹੈ ਉਹਨਾਂ ਦਾ ਜੀਵਨ। ਸਾਧ ਸੰਗਤ, ਭਾਈ ਸਾਹਿਬ ਜੀ ਨੇ ਜਿਹੜੇ ਬਚਨ ਆਖੇ ਉਹਦਾ ਭਾਵ ਸਤਿਗੁਰੂ ਆਪਣੇ ਸਿੱਖਾਂ ਦੀ ਕੂੰਜ ਵਾਂਗ, ਕੱਛੂ ਵਾਂਗ ਸਿਮਰਨ ਦੁਆਰਾ ਰੱਖਿਆ ਕਰਦੇ ਹੈ। ਪਰ ਸਾਧ ਸੰਗਤ ਨਾਲ ਇਹ ਵੀ ਹੈ, ਕੁਸੰਗ ਵਿੱਚ ਨਹੀਂ ਫਸਣ ਦਿੰਦੇ। ਜਿਹੜਾ ਕੋਇਲ ਦਾ ਬੱਚਾ ਹੈ ਭਾਵੇਂ ਕਾਂ ਦੇ ਆਲਣੇ ਵਿੱਚ ਜੰਮਿਆ ਪੈਦਾ ਹੋਇਆ, ਆਂਡਾ ਕੋਇਲ ਦਾ ਹੈ, ਭਾਵੇਂ ਕਾਂ ਨੇ ਉਹਦੇ ਚੋਂ ਬੱਚਾ ਕੱਢਿਆ, ਪਰੰਤੂ ਉਸ ਕਾਂ ਦੀ ਕੁਸੰਗਤ ਵਿੱਚ ਨਹੀਂ ਜਾਣ ਦਿੰਦੀ ਕੋਇਲ, ਆਵਾਜ਼ ਮਾਰ ਕੇ ਫਿਰ ਆਪਣੇ ਕੋਲ ਬੁਲਾ ਲੈਂਦੀ। ਇਸੇ ਤਰ੍ਹਾਂ ਮੇਰਾ ਸਤਿਗੁਰੂ ਆਪਣੇ ਸੇਵਕ ਨੂੰ ਕੁਸੰਗਤ ਵਿੱਚ ਨਹੀਂ ਜਾਣ ਦਿੰਦੇ। ਗੁਰੂ ਸ਼ਬਦ, ਨਾਮ, ਪ੍ਰਭੂ ਦੀ ਯਾਦ ਦੀਆਂ ਬਾਤਾਂ ਸੁਣਾ ਕੇ ਆਪਣੇ ਚਰਨਾਂ ਵਿੱਚ ਜੋੜ ਕੇ ਰੱਖਦੇ ਹਨ। ਇਸ ਲਈ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਐਸੀਆਂ ਦਲੀਲਾਂ ਦੇ ਕੇ ਇਹ ਵੀ ਸਮਝਾਇਆ ਹੈ ਕਿ ਕੁਸੰਗ ਵਿੱਚ ਨਹੀਂ ਫਸਣਾ, ਭੈੜੇ ਪਾਸੇ ਨਹੀਂ ਜਾਣਾ, ਆਪਣੇ ਗੁਰਸਿੱਖ ਪਰਿਵਾਰ ਵਿੱਚ ਰਹਿਣਾ ਹੈ, ਨਾਮ ਸਿਮਰਨ ਅਤੇ ਸ਼ਬਦ ਦੀ ਕਮਾਈ ਕਰਨੀ ਹੈ। ਵਾਰ 11ਵੀਂ ਵਿੱਚ ਪੌੜੀ 10ਵੀਂ ਫੁਰਮਾਨ ਕਰ ਰਹੇ ਹਨ। ਚੰਦਨ ਵਾਸ ਬਣਾਸ ਪਥ, ਬਾਵਨ ਚੰਦਨ ਚੰਦਨ ਹੋਈ, ਫਲ ਵਿਣ ਚੰਦਨ ਬਾਵਨ, ਆਦ ਅਨਾਦ ਬੇਅੰਤ ਸਦੋਈ। ਚੰਦਨ ਬਾਵਨ ਚੰਦਨ, ਚੰਦਨ ਵਾਸ ਨਾ ਚੰਦਨ ਕੋਈ, ਅਸ਼ਟ ਧਾਤ ਇਕ ਧਾਤ ਹੋਏ, ਪਾਰਸ ਪਰਸੇ ਕੰਚਨ ਜੋਈ। ਕੰਚਨ ਕੋਏ ਨਾ ਕੰਚਨੋ, ਕੰਚਨ ਹੋਏ ਨਾ ਕੰਚਨੋ, ਵਰਤਮਾਨ ਵਰਤੈ ਸਭ ਲੋਈ। ਨਦੀਆਂ ਨਾਲੇ ਗੰਗ ਸੰਗ, ਗਾਗਰ ਸੰਗਮ ਖਾਰਾ ਸੋਈ। ਬਗਲਾ ਹੰਸ ਨਾ ਹੋਵਈ, ਮਾਨ ਸਰੋਵਰ ਜਾਏ ਖਲੋਈ। ਵੀਹਾਂ ਦੈ ਵਰਤਾਰੇ ਓਈ, ਵੀਹਾਂ ਦੈ ਵਰਤਾਰੇ ਓਈ। ਕਹਿਣ ਲੱਗੇ ਚੰਦਨ ਵਾਸ ਬਣਾਸ ਪਤ, ਬਾਵਨ ਚੰਦਨ ਚੰਦਨ ਹੋਈ। ਚੰਦਨਾਂ ਵਿੱਚੋਂ ਜੋ ਬਾਵਨ ਚੰਦਨ ਹੈ, ਉਸ ਚੰਦਨ ਦੀ ਵਾਸ ਨਾਲ, ਸੁਗੰਧੀ ਨਾਲ ਸਾਰੀ ਦੀ ਸਾਰੀ ਆਲੇ ਦੁਆਲੇ ਦੀ ਜੋ ਬਨਸਪਤੀ ਹੈ ਉਹ ਬਾਂਸ ਨੂੰ ਛੱਡ ਕੇ ਸਾਰੇ ਦੇ ਸਾਰੇ ਚੰਦਨ ਹੋ ਜਾਂਦੇ ਹਨ। ਧਿਆਨ ਰੱਖਣਾ, ਜਦੋਂ ਚੰਦਨ ਦੀ ਸਾਧ ਸੰਗਤ ਆਪਾਂ ਗੱਲ ਕਰਦੇ ਹਾਂ ਕਿ ਚੰਦਨ ਦੀ ਜੋ ਸੁਗੰਧੀ ਹੈ ਉਹ ਬਾਕੀ ਅਰਿੰਡ, ਨਿੰਮ ਆਦਿਕ, ਢਾਕ, ਪਲਾਸ ਦੇ ਜੋ ਦਰਖਤ ਹਨ ਉਹਨਾਂ ਨੂੰ ਚੰਦਨ ਆਪਣੇ ਵਰਗਾ ਬਣਾ ਲੈਂਦਾ ਹੈ। ਪਰ ਇਹ ਜ਼ਰੂਰ ਚੇਤੇ ਰੱਖਣਾ ਕਿ ਉਹਨਾਂ ਚੰਦਨ ਦੇ ਰੁੱਖਾਂ ਵਿੱਚ, ਸਾਰੇ ਚੰਦਨ ਨਹੀਂ, ਉਹਨਾਂ ਵਿੱਚ ਇੱਕ ਬਾਵਨ ਚੰਦਨ ਹੈ, ਉਹਦੇ ਵਿੱਚ ਇਹ ਸਮਰੱਥਾ ਹੈ ਕਿ ਉਹ ਆਪਣੇ ਆਲੇ ਦੁਆਲੇ ਦੇ ਜਿੰਨੇ ਹੋਰ ਦਰਖਤ ਰੁੱਖ ਨੇ, ਭਾਵੇਂ ਉਹ ਅਰਿੰਡ, ਪਲਾਸ, ਸ਼ਿਸ਼ਰੇ, ਨਿੰਮ ਆਦਿਕ ਦਾ ਵੀ ਹੋਵੇ, ਉਹਨਾਂ ਨੂੰ ਆਪਣੇ ਵਰਗੇ ਬਣਾ ਲੈਂਦਾ ਹੈ। ਭਾਈ ਸਾਹਿਬ ਜੀ ਦੱਸ ਰਹੇ ਚੰਦਨ ਵਾਸ ਬਣਾਸਪਤ, ਬਾਵਨ ਚੰਦਨ ਚੰਦਨ ਹੋਏ। ਚੰਦਨਾਂ ਵਿੱਚੋਂ ਜੋ ਬਾਵਨ ਚੰਦਨ ਹੈ ਉਸ ਚੰਦਨ ਦੀ ਸੁਗੰਧੀ ਨਾਲ ਆਲੇ ਦੁਆਲੇ ਦੀ ਸਾਰੀ ਬਨਸਪਤੀ ਚੰਦਨ ਹੋ ਜਾਂਦੀ ਹੈ। ਫਲ ਵਿਣ ਚੰਦਨ ਬਾਵਨ, ਆਦ ਅਨਾਦ ਬੇਅੰਤ ਸਦੋਈ। ਆਪ ਬਾਵਨ ਚੰਦਨ ਜਿਹੜਾ ਉਹ ਫਲਾਂ ਤੋਂ ਬਿਨਾਂ ਹੈ, ਉਹਨੂੰ ਕੋਈ ਫਲ ਨਹੀਂ ਲੱਗਦੇ। ਇਹ ਨਹੀਂ ਵੀ ਉਹਨੂੰ ਕੋਈ ਖਾਣ ਵਾਲਾ ਫਲ ਲੱਗਦਾ ਹੈ ਚੰਦਨ ਨੂੰ, ਪਰ ਕੀਮਤ ਉਸਦੀ ਕਿਤਨੀ ਹੈ ਲੱਕੜ ਦੀ। ਪਰ ਸਦਾ ਅਮੋਲਕ ਕਿਹਾ ਜਾਂਦਾ ਹੈ, ਸਾਰੇ ਉਹਨੂੰ ਅਮੋਲਕ, ਉਹਦੀ ਵਡਿਆਈ ਬੇਅੰਤ ਦੱਸਦੇ ਹਨ। ਭਾਵੇਂ ਉਹਨੂੰ ਫਲ ਕੋਈ ਨਾ ਲੱਗੇ, ਪਰ ਸਾਧ ਸੰਗਤ ਚੰਦਨ ਅਮੋਲਕ ਤੋਂ ਅਮੋਲਕ, ਕੀਮਤੀ ਤੋਂ ਕੀਮਤੀ ਹੈ। ਚੰਦਨ ਬਾਵਨ ਚੰਦਨ, ਚੰਦਨ ਵਾਸ ਨਾ ਚੰਦਨ ਕੋਈ। ਬਾਵਨ ਚੰਦਨ ਤੋਂ ਜੋ ਚੰਦਨ ਹੁੰਦਾ ਹੈ, ਉਸ ਚੰਦਨ ਦੀ ਵਾਸ਼ਨਾ ਨਾਲ ਹਰ ਕੋਈ ਚੰਦਨ ਨਹੀਂ ਹੁੰਦਾ। ਆਹ ਕਮਾਲ ਦੀ ਬਾਤ! ਹੁਣ ਗੁਰੂ ਤੇ ਚੰਦਨ ਦੀ ਤੁਲਨਾ ਕਰਨਗੇ ਭਾਈ ਗੁਰਦਾਸ ਜੀ। ਕੈਸੀਆਂ ਬਾਤਾਂ ਨੇ ਭਾਈ ਗੁਰਦਾਸ ਜੀ, ਬੜੀ ਕਮਾਲ ਦੀ ਬਾਤ। ਸਾਧ ਸੰਗਤ ਖਿਆਲ ਕਰਿਓ, ਹੁਣ ਜਿਹੜਾ ਬਾਵਨ ਚੰਦਨ ਹੈ, ਧਿਆਨ ਨਾਲ ਸੁਣਨਾ ਸਾਧ ਸੰਗਤ, ਥੋੜੀ ਜਿਹੀ ਬਰੀਕੀ। ਜਿਹੜਾ ਬਾਵਨ ਚੰਦਨ ਹੈ, ਭਾਵ ਉਹ ਰੁੱਖ ਹੈ, ਜਿਹੜਾ ਬਾਵਨ ਚੰਦਨ ਦੇ ਨੇੜੇ ਉੱਗਿਆ ਹੋਇਆ ਰੁੱਖ ਚੰਦਨ ਹੋ ਜਾਂਦਾ ਹੈ। ਬਾਵਨ ਚੰਦਨ ਤੇ ਆਪਣੇ ਆਲੇ ਦੁਆਲੇ ਦੇ ਰੁੱਖਾਂ ਨੂੰ ਚੰਦਨ ਬਣਾ ਸਕਦਾ ਹੈ, ਪਰ ਜਿਹੜੇ ਬਾਵਨ ਚੰਦਨ ਤੋਂ ਰੁੱਖ ਚੰਦਨ ਬਣ ਗਏ, ਉਹ ਅਗਾਂਹ ਚੰਦਨ ਨਹੀਂ ਬਣਾ ਸਕਦੇ। ਇਹ ਤਾਕਤ ਸਿਰਫ ਬਾਵਨ ਚੰਦਨ ਦੇ ਵਿੱਚ ਹੀ ਹੈ। ਧਿਆਨ ਦੇਣਾ, ਫਿਰ ਬੇਨਤੀ ਕਰਦੇ, ਚੰਗੀ ਤਰ੍ਹਾਂ ਸਮਝ ਪੈ ਜੇ ਸਾਧ ਸੰਗਤ, ਕਿਵੇਂ ਜਿਹੜਾ ਬਾਵਨ ਚੰਦਨ ਹੈ, ਉਸ ਬਾਵਨ ਚੰਦਨ ਤੋਂ ਜਦੋਂ ਕੋਈ ਰੁੱਖ ਚੰਦਨ ਬਣ ਗਿਆ। ਹੁਣ ਇੱਕ ਅਰਿੰਡ ਦਾ ਦਰਖਤ ਹੈ ਜਾਂ ਨਿੰਮ ਦਾ ਦਰਖਤ ਹੈ, ਨਿੰਮ ਦਾ ਰੁੱਖ ਚੰਦਨ ਦੇ ਕੋਲ ਉੱਗਿਆ ਹੈ, ਬਾਵਨ ਚੰਦਨ ਕੋਲ, ਬਾਵਨ ਚੰਦਨ ਕੋਲ ਉੱਗ ਕੇ ਨਿੰਮ ਦਾ ਰੁੱਖ ਚੰਦਨ ਬਣ ਗਿਆ, ਜਾਂ ਬਾਵਨ ਚੰਦਨ ਕੋਲ ਅਰਿੰਡ ਦਾ ਦਰਖਤ ਉੱਗ ਕੇ ਚੰਦਨ ਬਣ ਗਿਆ, ਬਾਵਨ ਚੰਦਨ ਦੇ ਕੋਲ ਕੋਈ ਢਾਕ ਪਲਾਸ ਦਾ ਰੁੱਖ ਉੱਗ ਕੇ ਚੰਦਨ ਬਣ ਗਿਆ। ਪਰ ਉਹ ਜਿਹੜਾ ਰੁੱਖ ਚੰਦਨ ਬਣਿਆ ਹੈ, ਨਿੰਮ ਹੈ, ਅਰਿੰਡ ਹੈ, ਇਹ ਨਹੀਂ ਅੱਗੇ ਚੰਦਨ ਬਣਾ ਸਕਦੇ। ਹੋਰ ਇਹ ਆਖਣ ਅਸੀਂ ਅਗਾਂਹ ਚੰਦਨ ਬਣਾ ਦਿਆਂਗੇ, ਨਹੀਂ ਨਾ ਹੋ ਸਕਦਾ। ਇਹ ਸਿਰਫ ਬਾਵਨ ਚੰਦਨ ਦੇ ਕੋਲ ਹੀ ਹੈ। ਗੁਰੂ ਕੈਸਾ ਹੈ? ਸਤਨਾਮ ਸ੍ਰੀ ਵਾਹਿਗੁਰੂ, ਆਖੋ ਵਾਹਿਗੁਰੂ ਵਾਹਿਗੁਰੂ। ਚੰਦਨ ਵਿੱਚ ਇਹ ਤਾਕਤ ਇੱਕ ਦੇ ਵਿੱਚ ਹੈ ਕਿ ਉਹ ਬਾਕੀਆਂ ਨੂੰ ਚੰਦਨ ਬਣਾਏ, ਪਰ ਜਿਨ੍ਹਾਂ ਨੂੰ ਚੰਦਨ ਨਹੀਂ ਚੰਦਨ ਬਣਾਇਆ, ਉਹ ਅਗਾਂਹ ਹੋਰ ਚੰਦਨ ਨਹੀਂ ਬਣਾ ਸਕਦੇ। ਗੁਰੂ ਦੇ ਸਿੱਖ, ਗੁਰੂ ਦੇ ਪਿਆਰੇ, ਗੁਰੂ ਚੰਦਨ ਤੋਂ ਐਸੇ ਚੰਦਨ ਹੋ ਗਏ, ਉਹ ਹੋਰ ਦੁਨੀਆਂ ਨੂੰ ਸੰਸਾਰ ਵਿੱਚ ਸਿੱਖ ਬਣਾਈ ਜਾਂਦੇ। ਜਿਹੜੇ ਗੁਰੂ ਤੋਂ ਚੰਦਨ ਹੋ ਗਏ, ਅਗਾਂਹ ਉਹਨਾਂ ਨੇ ਹੋਰ ਪਤਾ ਨਹੀਂ ਕਿਤਨੇ ਬਣਾ ਦਿੱਤੇ। ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਨੇ 22 ਮੰਜੀਆਂ ਥਾਪੀਆਂ ਹੋਈਆਂ ਸਨ ਕਿ ਜਾਓ ਜਾ ਕੇ ਸਿੱਖੀ ਦਾ ਪ੍ਰਚਾਰ ਕਰੋ। ਪਤਾ ਨਹੀਂ ਕਿਤਨੇ ਸਿੱਖ ਥਾਪ ਦਿੱਤੇ ਉਹਨਾਂ ਨੇ। ਬਾਬਾ ਬੁੱਢਾ ਸਾਹਿਬ ਵਰਗਿਆਂ ਨੇ, ਭਾਈ ਗੁਰਦਾਸ ਜੀ ਵਰਗੇ ਮਹਾਨ ਗੁਰਸਿੱਖਾਂ ਨੇ। ਭਾਈ ਗੁਰਦਾਸ ਜੀ ਵੀ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਕਾਂਚੀ ਆਗਰੇ ਜਾਂਦੇ ਰਹੇ, ਕਿਤਨੇ ਸਿੱਖ ਬਣਾਏ ਉੱਥੇ ਜਾ ਕੇ। ਜਦੋਂ ਸਤਿਗੁਰੂ ਨੇ ਆਪਣੇ ਤੋਂ ਚੰਦਨ ਬਣਾ ਦਿੱਤੇ, ਕਹਿੰਦੇ ਜਾਓ ਤੁਸੀਂ ਹੁਣ ਬਣਾਓ ਅੱਗੇ ਜਾ ਕੇ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਭਾਈ ਲਹਿਣਾ ਗੁਰੂ ਅੰਗਦ ਹੋ ਗਏ, ਐਸੇ ਬਾਵਨ ਚੰਦਨ ਤੋਂ ਬਾਵਨ ਚੰਦਨ ਹੀ ਹੋ ਗਏ। ਅਗਾਂਹ ਫਿਰ ਬਾਬਾ ਅਮਰਦਾਸ, ਗੁਰੂ ਰਾਮਦਾਸ ਥਾਪੀ ਗਏ ਫਿਰ, ਤੇ ਪਤਾ ਨਹੀਂ ਕਿਤਨਿਆਂ ਸਿੱਖਾਂ ਨੂੰ ਚੰਦਨ ਬਣਾ ਦਿੱਤਾ। ਦੁਨਿਆਵੀ ਚੰਦਨ ਵਿੱਚ ਇਹ ਤਾਕਤ ਨਹੀਂ ਹੈ। ਜਿਹੜਾ ਦਰਖਤ ਹੈ, ਉਹ ਬਾਵਨ ਚੰਦਨ ਆਪਣੇ ਆਲੇ ਦੁਆਲੇ ਦੇ ਅਰਿੰਡ ਨਿੰਮ ਦੇ ਰੁੱਖਾਂ ਨੂੰ ਚੰਦਨ ਬਣਾ ਸਕਦਾ ਹੈ, ਪਰ ਜਿਨ੍ਹਾਂ ਨੂੰ ਉਸਨੇ ਚੰਦਨ ਬਣਾਇਆ ਹੈ, ਉਹ ਅੱਗਿਓਂ ਚੰਦਨ ਦੇ ਰੁੱਖ ਨਹੀਂ ਬਣਾ ਸਕਦੇ। ਹੋਰ ਦੂਸਰਿਆਂ ਵਿੱਚ ਆਪਣੀ ਸੁਗੰਧੀ ਨਹੀਂ ਭਰ ਸਕਦੇ, ਸੁਗੰਧੀ ਲਈ ਹੈ ਉਹਨਾਂ ਨੇ ਚੰਦਨ ਕੋਲੋਂ, ਅਗਾਂਹ ਨਹੀਂ ਵੰਡੀ ਉਹਨਾਂ ਨੇ। ਜਿਹੜੇ ਗੁਰਸਿੱਖ ਨੇ, ਅਗਾਂਹ ਵੀ ਵੰਡ ਰਹੇ ਨੇ, ਸਿੱਖੀ ਦਾ ਪ੍ਰਸ਼ਾਦ, ਨਾਮ ਸਿਮਰਨ ਦਾ ਪ੍ਰਸ਼ਾਦ, ਬੰਦਗੀ ਭਗਤੀ ਗੁਰ ਸ਼ਬਦ ਦਾ ਪ੍ਰਸ਼ਾਦ ਅਗਾਂਹ ਵੀ ਵੰਡਦੇ ਨੇ। ਇਸ ਲਈ ਸਾਧ ਸੰਗਤ, ਗੁਰਸਿੱਖ ਹੋਰਨਾਂ ਨੂੰ ਵੀ ਆਪ ਸਮਾਨ ਬਣਾ ਲੈਂਦੇ, ਆਪਣੇ ਵਰਗੇ ਕਰ ਲੈਂਦੇ ਹਨ। ਅਸ਼ਟ ਧਾਤ ਇੱਕ ਧਾਤ ਹੋਏ, ਪਾਰਸ ਪਰਸੇ ਕੰਚਨ ਸੋਈ। ਅੱਠ ਧਾਤਾਂ ਦੀ ਇੱਕ ਧਾਤ, ਲੋਹਾ ਆਦਿਕ, ਜਿਹੜੇ ਪਾਰਸ ਨੂੰ ਛੋਹ ਕੇ ਸੋਨਾ ਬਣ ਜਾਂਦੇ ਹਨ, ਇਹ ਪਾਰਸ ਦੀ ਸਮਰੱਥਾ ਹੈ। ਪਰ ਹੁਣ ਧਿਆਨ ਨਾਲ ਸੁਣਨਾ, ਕਹਿਣ ਲੱਗੇ ਪਾਰਸ ਵਿੱਚ ਇਹ ਤਾਕਤ ਤੇ ਹੈ ਕਿ ਉਹ ਲੋਹੇ ਨੂੰ ਕੰਚਨ ਬਣਾ ਦੇਵੇ, ਸੋਨਾ ਬਣਾ ਦੇਵੇ। ਪਰ ਕੰਚਨ ਹੋਏ ਨਾ ਕੰਚਨੋ, ਵਰਤਮਾਨ ਵਰਤ ਹੈ ਸਭ ਲੋਈ। ਉਸ ਕੰਚਨ ਤੋਂ ਹੋਰ ਲੋਹਾ ਛੋਹ ਕੇ ਕੰਚਨ ਨਹੀਂ ਬਣ ਸਕਦਾ, ਪਾਰਸ ਕੋਲ ਹੀ ਜਾਣਾ ਪਏਗਾ। ਧਿਆਨ ਨਾਲ ਸੁਣਨਾ, ਜਿਵੇਂ ਪਹਿਲਾਂ ਦਲੀਲ ਦਿੱਤੀ, ਬਾਵਨ ਚੰਦਨ ਨੇ ਬਾਕੀ ਦਰਖਤਾਂ ਨੂੰ ਚੰਦਨ ਬਣਾ ਦਿੱਤਾ, ਪਰ ਉਹ ਚੰਦਨ ਬਣੇ ਜਿਹੜੇ, ਉਹ ਅਗਾਂਹ ਚੰਦਨ ਨਹੀਂ ਬਣਾ ਸਕਦੇ। ਪਾਰਸ ਨਾਲ ਲੋਹਾ ਛੋਹ ਗਿਆ, ਸੋਨਾ ਬਣ ਗਿਆ, ਪਰ ਜਿਹੜਾ ਲੋਹਾ ਸੋਨਾ ਬਣ ਗਿਆ, ਉਹ ਸੋਨਾ ਬਣਿਆ ਹੋਇਆ ਅਗਾਂਹ ਹੁਣ ਲੋਹੇ ਨੂੰ ਸੋਨਾ ਨਹੀਂ ਬਣਾ ਸਕਦਾ। ਗੁਰੂ ਦੇ ਸਿੱਖ, ਵਰਤਮਾਨ ਵਰਤ ਹੈ ਸਭ ਲੋਈ, ਵਰਤਮਾਨ ਗੱਲ ਲੋਕਾਂ ਵਿੱਚ ਇਹ ਗੱਲ ਪ੍ਰਸਿੱਧ ਹੈ, ਵਰਤ ਰਹੀ ਹੈ ਇਹ ਗੱਲ। ਪਰ ਗੁਰੂ ਦੇ ਸਿੱਖ ਹੋਰਨਾਂ ਲੋਕਾਂ ਨੂੰ ਵੀ ਆਪਣੇ ਸਮਾਨ ਬਣਾ ਦਿੰਦੇ ਹਨ। ਸਤਿਗੁਰੂ ਦੇ ਚਰਨਾਂ ਨਾਲ ਜੁੜ ਕੇ ਗੁਰ ਪਾਰਸ ਹਮ ਲੋਹ ਮਿਲ ਕੰਚਨ ਹੋਇਆ ਰਾਮ, ਤੇ ਜਿਹੜੇ ਕੰਚਨ ਹੋ ਗਏ ਜੋਤੀ ਜੋਤ ਮਿਲਾਏ ਕਾਇਆ ਗੜ ਸੋਹਿਆ ਰਾਮ, ਜਿਹੜੇ ਕੰਚਨ ਬਣ ਗਏ ਗੁਰੂ ਪਾਰਸ ਨਾਲ ਲੱਗ ਕੇ, ਉਹ ਦੁਨੀਆਂ ਵਿੱਚ ਸਿੱਖੀ ਦਾ ਪ੍ਰਚਾਰ ਕਰਕੇ ਪਤਾ ਨਹੀਂ ਕਿੰਨੇ ਲੋਹੇ ਤਾਂਬਿਆਂ ਨੂੰ ਕੰਚਨ ਬਣਾਈ ਜਾਂਦੇ, ਆਪਣੇ ਵਰਗੇ ਬਣਾ ਲੈਂਦੇ। ਇੱਥੇ ਦਾਸ ਨੇ ਪਿੱਛੇ ਇੱਕ ਹੋਰ ਬੇਨਤੀ ਕੀਤੀ ਸੀ, ਪਾਰਸ ਵਿੱਚ ਇਹ ਤਾਕਤ ਤੇ ਹੈ ਕਿ ਦੁਨਿਆਵੀ ਪਾਰਸ ਲੋਹੇ ਨੂੰ ਸੋਨਾ ਬਣਾ ਸਕਦਾ ਹੈ, ਪਰ ਦੁਨਿਆਵੀ ਪਾਰਸ ਲੋਹੇ ਨੂੰ ਆਪਣੇ ਵਰਗਾ ਪਾਰਸ ਨਹੀਂ ਬਣਾ ਸਕਦਾ। ਪਾਰਸ ਲੋਹੇ ਨੂੰ ਤਾਂਬੇ ਨੂੰ ਸੋਨਾ ਬਣਾ ਦੇਗਾ, ਪਰ ਪਾਰਸ ਆਪਣੇ ਜੈਸਾ ਪਾਰਸ ਨਹੀਂ ਹੋਰ ਬਣਾ ਸਕਦਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਐਸੇ ਪਾਰਸ ਨੇ ਜਿਨ੍ਹਾਂ ਨਾਲ ਸ਼ੋਗ ਹੈ ਭਾਈ ਲੈਣਾ। ਧੰਨ ਗੁਰੂ ਨਾਨਕ ਦੇਵ ਸਾਹਿਬ ਨੇ ਆਪਣੇ ਵਰਗਾ ਪਾਰਸ ਹੀ ਗੁਰੂ ਅੰਗਦ ਦੇਵ ਬਣਾ ਦਿੱਤਾ। ਐਸੇ ਗੁਰੂ ਪਾਤਸ਼ਾਹ ਅੱਗੇ ਚੱਲਦੇ ਰਹੇ, ਅੱਜ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਹਨ। ਇਸ ਲਈ ਸਾਧ ਸੰਗਤ, ਇਹ ਸਤਿਗੁਰ ਦੀ ਵਡਿਆਈ ਹੈ, ਭਾਵ ਗੁਰੂ ਨੂੰ ਦੁਨੀਆਂ ਵਿੱਚ ਕਿਸੇ ਚੰਦਨ ਆਦਿਕ ਜਾਂ ਹੋਰ ਚੀਜ਼ਾਂ ਨਾਲ ਕੀ ਤਸ਼ਬੀਹ ਦੇਈਏ, ਕੀ ਤੁਲਨਾ ਕਰੀਏ, ਸਤਿਗੁਰੂ ਦੇ ਤੁਲ ਕੋਈ ਵੀ ਨਹੀਂ ਹੋ ਸਕਦਾ। ਨਦੀਆਂ ਨਾਲੇ ਗੰਗ ਸੰਗ ਸਾਗਰ ਸੰਗਮ ਖਾਰਾ ਸੋਈ, ਨਦੀਆਂ ਨਾਲੇ ਗੰਗਾ ਤੇ ਸਮੁੰਦਰ ਦੀ ਸੰਗਤ ਨਾਲ ਖਾਰੇ ਹੋ ਜਾਂਦੇ ਹਨ। ਜਿੰਨੀਆਂ ਨਦੀਆਂ ਗੰਗਾ ਆਦਿਕ ਹੈ, ਹੋਰ ਛੋਟੇ ਮੋਟੇ ਜਿਤਨੇ ਦਰਿਆ ਨੇ, ਸਾਰੇ ਦੇ ਸਾਰੇ ਸਮੁੰਦਰ ਵਿੱਚ ਜਾ ਪੈਂਦੇ ਨੇ, ਸਮੁੰਦਰ ਦੀ ਸੰਗਤ ਨਾਲ ਖਾਰੇ ਹੋ ਜਾਂਦੇ ਹਨ, ਸਮੁੰਦਰ ਦਾ ਰੂਪ ਹੋ ਜਾਂਦੇ ਹਨ। ਬਗਲਾ ਹੰਸ ਨਾ ਹੋਵਈ ਮਾਨ ਸਰੋਵਰ ਜਾਏ ਖਲੋਈ, ਜਿਹੜਾ ਬਗਲਾ ਹੈ, ਇਹ ਠੀਕ ਹੈ ਕਿ ਬਗਲਾ ਡੱਡੀਆਂ ਮਛੀਆਂ ਚੁਗਦਾ ਹੈ ਤੇ ਹੰਸ ਮਾਨ ਸਰੋਵਰ ਦੇ ਕੰਢੇ ਮਾਣਕ ਮੋਤੀ ਖਾਂਦਾ ਹੈ, ਪਰ ਹੰਸ ਮਾਣਕ ਮੋਤੀ ਚੁਗੇ, ਪਰ ਹੰਸ ਵਿੱਚ ਇਹ ਤਾਕਤ ਤੇ ਨਹੀਂ ਨਾ ਵੀ ਉਸ ਦੀ ਸੰਗਤ ਵਿੱਚ ਬਗਲਾ ਆ ਕੇ ਬੈਠ ਜਾਏ ਤੇ ਹੰਸ ਉਹਨੂੰ ਆਪਣੇ ਵਰਗਾ ਬਣਾ ਲੇ। ਇਹ ਤਾਕਤ ਕਿਹਨਾਂ ਵਿੱਚ ਹੈ? ਗੁਰਸਿੱਖਾਂ ਵਿੱਚ। ਇਹ ਸਮਰੱਥ ਹੈ ਗੁਰੂ ਵਿੱਚ। ਬਗਲਾ ਹੰਸ ਨਾ ਹੋਵੇ, ਕਹਿਣ ਲੱਗੇ ਜਿਹੜਾ ਬਗਲਾ ਨਾ ਉਹ ਹੰਸ ਨਹੀਂ ਬਣ ਸਕਦਾ, ਹੰਸਾਂ ਦੀ ਸੰਗਤ ਵੀ ਹੋਵੇ ਭਾਵੇਂ, ਮਾਨ ਸਰੋਵਰ ਜਾਏ ਖਲੋਈ, ਮਾਨ ਸਰੋਵਰ ਦੇ ਕੰਢੇ ਤੇ ਵੀ ਭਾਵੇਂ ਜਾ ਕੇ ਬਹਿ ਜਾਵੇ। ਪਰ ਜਿਹੜੇ ਗੁਰਸਿੱਖ ਨੇ, ਸਾਧ ਸੰਗਤ, ਬਗਲੇ ਨੂੰ ਹੰਸ ਕਰਨਾ ਇਹ ਤੇ ਇੱਕ ਪਾਸੇ ਰਿਹਾ, ਘੱਟੋ ਘੱਟ ਸ਼ਕਲ ਤੇ ਰੰਗ ਤੇ ਦੋਵਾਂ ਦਾ ਇੱਕੋ ਜਿਹਾ ਹੀ ਹੈ, ਇਹ ਤੇ ਉਹ ਸਿੱਖੀ ਹੈ ਗੁਰੂ ਦੇ ਚਰਨਾਂ ਚ ਗੁਰੂ ਦੀ ਸੰਗਤ, ਇਹ ਤੇ ਕਾਵਾਂ ਨੂੰ ਵੀ ਹੰਸ ਬਣਾ ਦਿੰਦਾ ਹੈ। ਵਾਹਿਗੁਰੂ, ਧੰਨ ਹੈ ਸਿੱਖੀ ਮੇਰੇ ਗੁਰੂ ਦੀ। ਸਾਧ ਸੰਗਤ ਸੋਚ ਕੇ ਵੇਖਣਾ ਹੁਣ, ਜੇ ਤਿਸ ਭਾਵੈ ਨਾਨਕਾ ਕਾਗੋਂ ਹੰਸ ਕਰੇ, ਕਾਗੋਂ ਕਾਵਾਂ ਨੂੰ ਵੀ ਹੰਸ ਬਣਾ ਦਿੰਦਾ ਹੈ। ਐਸਾ ਮੇਰਾ ਸਤਿਗੁਰੂ ਹੈ, ਐਸਾ ਮੇਰਾ ਗੁਰੂ ਹੈ, ਜੀਵਨ ਬਦਲ ਕੇ ਰੱਖ ਦਿੰਦਾ, ਮਨ ਮੁੱਖਾਂ ਨੂੰ ਗੁਰਮੁਖ ਬਣਾ ਦਿੰਦਾ, ਸਾਕਤ ਪੁਰਸ਼ਾਂ ਨੂੰ ਆਪਣੇ ਚਰਨਾਂ ਨਾਲ ਜੋੜ ਕੇ ਪਰਮੇਸ਼ਰ ਵਿੱਚ ਲੀਨ ਕਰ ਦਿੰਦਾ। ਉੱਥੇ ਸੱਜਣ ਵਰਗੇ ਠੱਗ, ਭੂਮੀਏ ਵਰਗੇ ਚੋਰ, ਇਹ ਗੱਲ ਤੇ ਇੱਕ ਪਾਸੇ ਰਹੀ, ਚੋਰਾਂ ਦਾ ਚੋਰਪੁਣਾ ਮੁੱਕ ਜੇ, ਠੱਗਾਂ ਦਾ ਠੱਗਪੁਣਾ ਬਾਬੇ ਨਾਨਕ ਨੇ ਮਿਟਾ ਦਿੱਤਾ, ਉੱਥੇ ਰਾਖਸ਼ਾਂ ਦਾ ਰਾਖਸ਼ਪੁਣਾ ਮਿਟਾ ਦਿੰਦਾ ਹੈ। ਕੌਡਾ ਰਾਖਸ਼ ਜਿਹੜਾ ਕਦੇ ਤੇਲ ਦੇ ਕੜਾਹੇ ਵਿੱਚ ਲੋਕਾਂ ਨੂੰ ਤਲ ਕੇ ਖਾ ਜਾਂਦਾ ਸੀ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਨਦਰ ਪਈ, ਨਾਨਕ ਨਦਰੀ ਨਦਰ ਨਿਹਾਲ। ਸਾਧ ਸੰਗਤ, ਜਿੰਨੀ ਦੇਰ ਉਹ ਕੌਡਾ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਚਰਨਾਂ ਨਾਲ ਨਹੀਂ ਸੀ ਜੁੜਿਆ, ਉਸ ਵਕਤ ਦਾ ਜ਼ਿਕਰ ਤੇ ਆਪਾਂ ਬਹੁਤ ਕੀਤਾ ਹੈ, ਪਰ ਕਦੇ ਇਹ ਵੀ ਜ਼ਿਕਰ ਕਰਿਆ ਕਰੋ, ਜਦੋਂ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਨਾਲ ਉਸਦਾ ਮਿਲਾਪ ਹੋ ਗਿਆ ਤਾਂ ਉਸਦਾ ਜੀਵਨ ਕੀ ਬਣ ਗਿਆ? ਕੌਡੇ ਦਾ। ਅੱਜ ਉਹ ਕੌਡਾ ਰਾਖਸ਼ ਨਹੀਂ ਹੈ, ਉਹ ਭਾਈ ਕੌਡਾ ਹੈ। ਅੱਜ ਸੱਜਣ ਸੱਜਣ ਠੱਗ ਨਹੀਂ ਹੈ, ਅੱਜ ਉਹ ਭਾਈ ਸੱਜਣ ਹੈ। ਅੱਜ ਭੂਮੀਆਂ ਚੋਰ ਚੋਰ ਨਹੀਂ ਹੈ, ਹੁਣ ਉਹ ਭਾਈ ਭੂਮੀਆਂ ਹੈ। ਅੱਜ ਵਲੀ ਕੰਧਾਰੀ ਵਰਗਿਆਂ ਦੇ ਸਾਰੇ ਵਲ ਕੱਢ ਦਿੱਤੇ ਉਸਨੇ। ਇਹ ਵੀ ਜ਼ਿਕਰ ਕਰਿਆ ਕਰੋ, ਗੁਰੂ ਨਾਨਕ ਦੇਵ ਪਾਤਸ਼ਾਹ ਦੇ ਮਿਲਾਪ ਤੋਂ ਬਾਅਦ ਉਹਨਾਂ ਦਾ ਜੀਵਨ ਕੀ ਬਣ ਗਿਆ? ਉਹ ਕੌਡਾ, ਇੱਕ ਦਾ ਜ਼ਿਕਰ ਕਰਦੇ, ਕੌਡੇ ਦਾ, ਜਿਹੜਾ ਲੋਕਾਂ ਨੂੰ ਤੇਲ ਦੇ ਕੜਾਹੇ 'ਚ ਤਲ ਕੇ ਖਾ ਜਾਂਦਾ ਸੀ, ਹੁਣ ਉਹਦੇ ਮੋਢੇ ਦੇ ਉੱਤੇ ਪਾਣੀ ਦੀ ਮਸ਼ਕ ਹੈ, ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਮਿਲਾਪ ਤੋਂ ਬਾਅਦ ਸਿੱਖ ਹੋ ਗਿਆ। ਜਦੋਂ ਮੋਢੇ ਤੇ ਪਾਣੀ ਦੀ ਮਸ਼ਕ, ਜੰਗਲ ਦੇ ਬਾਹਰ ਵਾਰ ਜਿਸ ਰਸਤੇ ਤੋਂ ਲੋਕ ਲੰਘਦੇ ਨੇ, ਉਸ ਰਸਤੇ ਦੇ ਉੱਤੇ, ਉਸ ਰਾਹ ਦੇ ਉੱਪਰ ਖੜਾ ਹੈ। ਆਏ ਗਏ ਮੁਸਾਫਰਾਂ ਰਾਹੀਆਂ ਨੂੰ ਕਹਿੰਦੇ, ਗੁਰਮੁਖੋ ਜਲ ਛੱਕ ਕੇ ਜਾਓ, ਪਾਣੀ ਪੀ ਕੇ ਜਾਓ, ਜੇ ਤੁਹਾਨੂੰ ਭੁੱਖ ਲੱਗੀ ਹੈ ਆਓ ਇੱਥੇ ਜੰਗਲ ਵਿੱਚ, ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਧਰਮਸ਼ਾਲਾ ਹੈ, ਆਓ ਤੁਹਾਨੂੰ ਪ੍ਰਸ਼ਾਦਾ ਛਕਾਵਾਂ। ਰਾਤ ਕੱਟੋ ਜੇ ਰਾਤ ਪੈ ਗਈ ਹੈ, ਆਓ ਰਾਤ ਨੂੰ ਬਿਸਤਰਾ ਵੀ ਮਿਲੇਗਾ, ਪ੍ਰਸ਼ਾਦਾ ਵੀ ਛਕਣ ਵਾਸਤੇ ਮਿਲੇਗਾ, ਆਪਾਂ ਮਿਲ ਕੇ ਧੰਨ ਗੁਰੂ ਨਾਨਕ ਦੇਵ ਸਾਹਿਬ ਦੇ ਗੀਤ ਵੀ ਗਾਵਾਂਗੇ। ਆਓ ਬੈਠੋ ਮੇਰੇ ਨਾਲ ਗੁਰੂ ਦੀ ਸੰਗਤ ਸਤ ਸੰਗਤ ਕਰੀਏ। ਗੁਰੂ ਦੀ ਸੰਗਤ ਕੀ ਹੈ? ਜਿੱਥੇ ਗੁਰੂ ਦਾ ਸ਼ਬਦ ਹੈ, ਜਿੱਥੇ ਗੁਰੂ ਦੀ ਬਾਣੀ ਹੈ, ਉੱਥੇ ਗੁਰੂ ਦੀ ਸੰਗਤ ਮਿਲ ਕੇ ਬੈਠੀ ਗਾ ਰਹੀ ਹੈ ਬਾਣੀ। ਆਓ ਕਹਿੰਦਾ ਧਰਮਸ਼ਾਲਾ 'ਚ ਰਾਤ ਰੱਖਾਂਗਾ, ਬਿਸਤਰਾ ਵੀ ਦਿਆਂਗਾ, ਪ੍ਰਸ਼ਾਦਾ ਵੀ ਛਕਾਵਾਂਗਾ, ਸਾਰੇ ਮਿਲ ਕੇ ਬਾਬੇ ਨਾਨਕ ਦੇ ਗੀਤ ਗਾਵਾਂਗੇ। ਕੌਣ ਕਹਿ ਰਿਹਾ? ਜਿਹੜਾ ਕਦੇ ਲੋਕਾਂ ਨੂੰ ਤੇਲ ਦੇ ਕੜਾਹੀ 'ਚ ਤਲ ਕੇ ਖਾ ਜਾਂਦਾ ਸੀ, ਸਤਿਗੁਰੂ ਸ਼ਹਿਨਸ਼ਾਹ ਨੇ ਖਲਕਤ ਦਾ ਸੇਵਾਦਾਰ ਬਣਾ ਦਿੱਤਾ, ਪਰਉਪਕਾਰੀ ਬਣਾ ਦਿੱਤਾ ਰਾਖਸ਼ਾਂ ਨੂੰ। ਪਸ਼ੂ ਪ੍ਰੇਤ ਮੁਗਧ ਕੋ ਤਾਰੇ, ਪਾਹਨ ਪਾਰ ਉਤਾਰੇ। ਜਿਹੜੇ ਪਾਵਨ ਬਾਣੀ 'ਚ ਬਚਨ ਹੈ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਮਾਨਸਾਂ ਨੂੰ ਮਨੁੱਖਾਂ ਨੂੰ ਦੇਵਤੇ ਬਣਾਉਣ ਲੱਗਿਆਂ ਉਹ ਬਹੁਤਾ ਚਿਰ ਨਹੀਂ ਲਾਉਂਦਾ। ਸਾਧ ਸੰਗਤ ਦਾਸ ਬੇਨਤੀ ਕਰਿਆ ਕਰਦਾ ਹੈ, ਉਹ ਮਨੁੱਖਾਂ ਨੂੰ ਤੇ ਦੇਵਤੇ ਬਣਾਉਂਦਾ ਹੀ ਹੈ, ਮੇਰਾ ਐਸਾ ਸਤਿਗੁਰ ਹੈ ਜਿਹੜਾ ਰਾਖਸ਼ਾਂ ਨੂੰ ਵੀ ਦੇਵਤੇ ਬਣਾ ਦਿੰਦਾ, ਰਾਖਸ਼ਾਂ ਨੂੰ ਵੀ ਦੈਵੀ ਪੁਰਸ਼ ਬਣਾ ਦਿੰਦਾ, ਪਰਉਪਕਾਰੀ ਬਣਾ ਦਿੰਦਾ, ਦੂਜਿਆਂ ਤੇ ਦਇਆ ਕਰਨ ਵਾਲੇ ਬਣਾ ਦਿੰਦਾ ਹੈ। ਇਹ ਮੇਰੇ ਗੁਰੂ ਦੀ ਵਡਿਆਈ ਹੈ। ਕੀ ਹੈ ਗੁਰਮੁਖ ਜਨਾਂ ਦਾ ਜੀਵਨ, ਗੁਰਸਿੱਖਾਂ ਦਾ ਕੈਸਾ ਹੈ ਜੀਵਨ, ਕੈਸਾ ਹੈ ਮੇਰਾ ਸਤਿਗੁਰ ਪਰਉਪਕਾਰੀ? ਕਹਿਣ ਲੱਗੇ, ਵੀ ਹਾਂ ਦੈ ਵਰਤਾਰੇ ਹੋਈ, ਕਿਉਂ ਜੋ ਮਨਮੁਖ ਲੋਕ ਵੀਹਾਂ ਦੇ ਵਰਤਾਰੇ ਵਿੱਚ ਭਾਵ ਜਗਤ ਦੇ ਵਿੱਚ ਹੀ ਫਸੇ ਹੋਏ ਨੇ। ਜਿਹੜੇ ਗੁਰਮੁਖ ਜਨ ਹਨ ਉਹ ਇਸ ਤੋਂ ਉੱਪਰ ਉੱਠ ਖਲੋਂਦੇ ਨੇ। ਜਿਹੜੇ ਗੁਰਸਿੱਖ ਪਿਆਰੇ ਆ ਇਹਦੇ ਤੋਂ ਉੱਤੇ ਉੱਠ ਕੇ ਗੁਰੂ ਵਿੱਚ ਹੀ ਲੀਨ ਹੋ ਜਾਂਦੇ ਹਨ। ਗੁਰੂ ਮਹਾਰਾਜ ਜੀ ਤੇ ਗੁਰੂ ਦੇ ਸਿੱਖ ਆਪਣੇ ਸਮਾਨ, ਇੱਕ ਸਮਾਨ ਹੋ ਜਾਂਦੇ ਹਨ। ਸਤਿਗੁਰੂ ਆਪਣੇ ਸੇਵਕਾਂ ਨੂੰ, ਆਪਣੇ ਪਿਆਰਿਆਂ ਨੂੰ ਆਪਣੇ ਸਮਾਨ ਬਣਾ ਲੈਂਦਾ ਹੈ। ਆਪਣੇ ਜੈਸੀਆਂ ਬਖਸ਼ਿਸ਼ਾਂ ਵਡਿਆਈਆਂ ਉਹਨਾਂ ਗੁਰਸਿੱਖਾਂ ਦੀ ਝੋਲੀ ਵਿੱਚ ਪਾ ਕੇ ਆਪਣੇ ਜੈਸਾ ਕਰ ਲੈਂਦੇ ਹਨ।